ਸਤਿਗੁਰੂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ
ਸੁਹਾਵਾ ਪਵਿੱਤਰ ਹੈ।
ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਦਰ ਕਰੇ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸ ਨੂੰ ਤੂੰ ਰਖਵਾਲਾ ਜਿੱਤੇ ਤਿੰਨੇ ਭੈਣ ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸ ਨੂੰ ਤੇਰੀ ਨਦਰ ਧੰਨ ਗੁਰੂ ਰਾਮਦਾਸ ਜਿਸ ਨੂੰ ਤੇਰੀ ਜਿਸ ਨੂੰ ਤੇਰੀ ਨਦਰ ਤੇਰੀ ਤੇਰੀ ਸਾਰੰਗ ਰਾਗ ਹੈ ਜੀ ਨਾਲ ਹੀ ਦੂਜੇ ਰਾਗ ਦਾ ਸਤਿਗੁਰੂ ਆਨੰਦ ਬਖਸ਼ਣ ਜਿਸ ਨੂੰ ਤੇਰੀ ਨਦਰ ਜਿਸ ਨੂੰ ਤੇਰੀ ਜਿਸ ਨੂੰ ਤੇਰੀ ਨਦਰ ਧੰਨ ਗੁਰੂ ਰਾਮਦਾਸ ਜੀ ਨਿਧਾ ਨਿਸਾ ਨਿਸਰੇ ਜਿਸ ਨੂੰ ਤੇਰੀ ਮੰਗਣੀ ਤੇਰੀ ਤੇਰੀ ਜਿਸ ਨੂੰ ਤੇਰੀ ਨਜ਼ਰ ਕਿਰਪਾ ਕਰੀ ਕਰੀ ਜਗਜੀਵਨ ਹਰ ਉਰ ਧਾਰਿਓ ਮਨ ਮਾਜਾ। ਧਰਮ ਰਾਏ ਦਰ ਕਾਗਦ ਫਾੜੇ, ਕਾਗਦ ਫਾੜੇ ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀ, ਜਿਸਨੂੰ ਤੇਰੀ ਨਦਰ ਇਹ ਰਾਗ ਹੈ ਜੀ ਮੀਆਂ ਕੀ ਮਲਹਾਰ। ਥੋੜ੍ਹਾ ਜਿਹਾ ਗੁਰੂ ਸਾਹਿਬ ਆਨੰਦ ਦੇਣ, ਬੰਦਾ ਨਹੀਂ ਕੁਝ ਵੀ। ਸੋਰਠ ਰਾਗ ਤੀਜਾ ਰਾਗ, ਜਿਸਨੂੰ ਤੇਰੀ ਨਜ਼ਰ
ਤੇਰੀ ਨਜ਼ਰ ਨਾ
सारे गज के आखो सतनाम
श्री वाहे गुरु जी वाहे।
सब तो पहली बात है तुहाडे ते मेरे हिरदे विच गुरु की नदर के प्रति भावना हो भावना नहीं तो कुछ भी नहीं आप सतनाम ए बाणी मैं पढ़ रहा आ सिमर मैं कर रहा पता नहीं ये काम होना है कि नहीं ये कारज होना है कि पौड़ी चढ़ो साढ़े हिरदे विच गुरु की नदर प्रति सब तो उची जगह होए भावना होए अगलियां पौड़ियां फिर आउंदियां मेरे एक मित्र ने दसिया मैं गया नहीं जावांगा भावना की गल ਦਾਸ ਦੇ ਇੱਕ ਮਿੱਤਰ ਨੇ ਦੱਸਿਆ ਨੈਨੀ ਤਾਲ ਵਿੱਚ ਇੱਕ ਮੁਸਲਮਾਨ ਫਕੀਰ ਹੈ, ਉਹਦੀ ਸੋਨੇ ਦੀ ਕਬਰ ਹੈ। ਸੋਨੇ ਦੀ ਕਬਰ ਕੋਈ ਵੀ ਬਣਵਾ ਸਕਦਾ, ਜਿਹੜੀ ਗੱਲ ਸਾਂਝੀ ਕਰਨੀ। ਨੈਨੀਤਾਲ ਵਿੱਚ ਇੱਕ ਮੁਸਲਮਾਨ ਫਕੀਰ ਦੀ ਸੋਨੇ ਦੀ ਕਬਰ ਹੈ ਤੇ ਸੰਗ ਮਰਮਰ ਦੀ ਸਿੱਲ ਲੱਗੀ ਹੈ ਕਬਰ ਦੀ ਸਾਈਡ ਤੇ 10 ਫੁੱਟ ਦੂਰ। ਉਸ ਸਿੱਲ ਦੇ ਉੱਤੇ 8-10 ਲਾਈਨਾਂ 'ਚ ਕੁਝ ਲਿਖਿਆ, ਸ਼ਾਇਦ ਫਕੀਰ ਨੇ ਕਿਹਾ ਹੋਵੇਗਾ ਆਪਣੇ ਚੇਲੇ ਨੂੰ ਇਹ ਮੇਰੀ ਮੌਤ ਤੋਂ ਬਾਅਦ ਮੇਰੀ ਕਬਰ 'ਤੇ ਲਿਖਣਾ ਭਾਵਨਾ। ਲਿਖਿਆ ਕੀ ਹੈ, 60 ਸਾਲ ਦੀ ਉਮਰ ਵਿੱਚ ਇਹ ਸਰੀਰ ਮੈਂ ਤਿਆਗਿਆ, ਐ ਅੱਲਾ ਜੇ ਮੇਰੀ ਉਮਰ 100 ਸਾਲ ਹੁੰਦੀ, ਧਿਆਨ ਦੇ ਸੰਗਮਰਮਰ 'ਤੇ ਲਿਖਿਆ, ਐ ਅੱਲਾ ਜੇ ਮੇਰੀ ਉਮਰ 100 ਸਾਲ ਹੁੰਦੀ ਤੇ ਮੇਰੇ 100 ਸਾਲ ਅਗਰ ਮੱਤ 'ਤੇ ਪੜਦਾ ਪੈ ਜਾਂਦਾ ਪਾਪ ਕਰਦਿਆਂ ਬਤੀਤ ਹੁੰਦੇ, ਧਿਆਨ ਦੇ ਐ ਅੱਲਾ ਜੇ ਮੇਰੀ ਉਮਰ 100 ਸਾਲ ਹੁੰਦੀ ਮੇਰੀ ਮੱਤ 'ਤੇ ਪੜਦਾ ਪੈ ਜਾਂਦਾ 100 ਸਾਲ ਮੇਰੇ ਪਾਪ ਕਰਦਿਆਂ ਬਤੀਤ ਹੁੰਦੇ। ਵੇਖੋ ਫਕੀਰ ਦੀ ਭਾਵਨਾ, ਕਹਿੰਦਾ ਐ ਅੱਲਾ ਮੇਰੀ ਮੌਤ ਦੇ ਅਖੀਰਲੇ ਦਿਨ, ਜ਼ਿੰਦਗੀ ਦੇ ਅਖੀਰਲੇ ਦਿਨ, ਮੌਤ ਆਉਣ ਤੋਂ 1 ਦਿਨ ਪਹਿਲਾਂ, ਮੇਰੀ ਜ਼ਿੰਦਗੀ ਦੇ ਅਖੀਰਲੇ ਦਿਨ ਗੁਰੂ ਨਾਨਕ ਦੀ ਮੇਰੇ 'ਤੇ ਨਜ਼ਰ ਹੋ ਜਾਂਦੀ। ਗੱਜ ਕੇ ਆਖੋ ਸਤਨਾਮ। ਉਹ ਫਕੀਰ ਦੀ ਕਬਰ 'ਤੇ ਅੱਗੇ ਲਫ਼ਜ਼ ਲਿਖੇ ਨੇ, ਕਹਿੰਦੇ ਮੈਂ ਯਕੀਨ ਨਾਲ ਕਹਿੰਦਾ ਕਿ ਜਦੋਂ ਮੇਰੀ ਰੂਹ ਧਰਮ ਰਾਜ ਕੋਲ ਜਾਣੀ ਸੀ, ਜਦੋਂ ਮੇਰੀ ਤੱਕੜੀ ਦੇ 1 ਛਾਬੇ ਵਿੱਚ 100 ਸਾਲ ਦੇ ਧਰਮ ਰਾਜ ਨੇ ਪਾਪ ਪਾਣੇ ਸੀ, ਅਤੇ ਜਦੋਂ ਦੂਸਰੇ ਛਾਬੇ 'ਚ ਗੁਰੂ ਨਾਨਕ ਦੀ 1 ਦਿਨ ਦੀ ਨਜ਼ਰ ਪਾਉਣੀ ਸੀ, ਮੈਨੂੰ ਯਕੀਨ ਹੈ ਨਜ਼ਰ ਵਾਲਾ ਛਾਬਾ ਫਿਰ ਵੀ ਭਾਰਾ ਹੀ ਹੋਣਾ ਸੀ। ਕੱਜ ਕੇ ਆਖੋ ਸਤਨਾਮ। ਕੈਸੀ ਭਾਵਨਾ, ਕੋਈ ਖਲੋ ਕੇ ਦੱਸੋ ਜੇ ਗੁਰੂ ਨਾਨਕ ਨਜ਼ਰ ਦੇ ਘਰ ਵਿੱਚ ਆਇਆ ਤੇ ਸੱਜਣ ਦਾ ਪਿਛਲਾ ਲੇਖਾ ਕੋਈ ਪੁੱਛਿਆ ਹੋਵੇ ਕਿੱਥੇ ਗਏ ਲੇਖੇ, ਭੂਮੀ ਚੋਰ ਦਾ ਪਿਛਲਾ ਲੇਖਾ ਕਿੱਥੇ ਗਿਆ, ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ, ਕੌਡੇ ਰਾਕਸ਼ ਦਾ। ਗੱਜ ਕੇ ਹੱਕੋ ਸਤਨਾਮ। ਗੁਰੂ ਨਾਨਕ ਨਦਰ ਦੇ ਘਰ ਵਿੱਚ ਆਵੇ ਤੇ ਭਾਈ ਵੀਰ ਸਿੰਘ ਲਿਖਦੇ ਨੇ, ਕਰਮ ਮਿਟਦੇ ਨਹੀਂ ਪਰ ਕਰਮ ਲਿਖਣ ਵਾਲਾ ਮੌਜ ਚਾਜੇ ਤੇ ਲਿਖੇ ਹੋਏ ਕਰਮਾਂ 'ਤੇ ਲੀਕ ਪਾ ਸਕਦਾ ਹੈ। ਆਖੋ ਸਤਨਾਮ। ਲੀਕ ਫੇਰ ਸਕਦਾ ਹੈ, ਅੱਜ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ, ਗੁਰੂ ਰਾਮਦਾਸ ਜੀ ਦਾ ਆਗਮਨ ਦਿਨ ਵੀ ਲੰਘਿਆ ਤੇ ਸ਼ਤਾਬਦੀਆਂ ਵੀ ਆ ਰਹੀਆਂ, ਸਾਂਝਾ ਮਾਂਝਾ ਕੰਮ। ਇਹ ਮੈਂ ਪਹਿਲੀ ਪੌੜੀ ਦੀ ਗੱਲ ਕਰ ਰਿਹਾ, ਸਟੇਜ ਤੋਂ ਜਿੰਨਾ ਕੁ ਸਮਾਂ ਮਗਰੋਂ ਅੱਗੇ ਹੋਈ ਉਸ ਹਿਸਾਬ ਨਾਲ ਅਗਾਂਹ ਚੱਲਾਂਗੇ। ਇਹ ਪਹਿਲੀ ਪੌੜੀ ਦੀ ਵੀ ਸਾਡੀ ਭਾਵਨਾ ਬਣੇ, ਫਕੀਰ ਵਰਗੀ ਨਦਰ 'ਚ ਇੰਨੀ ਤਾਕਤ ਹੈ, ਮੇਰੀ 100 ਸਾਲ ਦੇ ਪਾਪ ਵੀ ਤਕੜੀ ਦੇ ਛਾਬੇ 'ਚ ਤੇਰੀ 1 ਛਿੰਨ ਦੀ ਨਦਰ ਦੇ ਮੁਤਾਬਕ
ਕੁਝ ਵੀ ਨਹੀਂ। ਇੱਕ ਸ਼ਤਾਬਦੀ ਆ ਰਹੀ ਹੈ, 500 ਸਾਲਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿਹਾੜਾ, ਅਤੇ ਉਹ ਸ਼ਤਾਬਦੀ ਇੰਝ ਮਨਾਉਣਾ ਜਿਹੜੀ ਭਾਵਨਾ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਲਈ ਰੱਖੀ ਹੈ, ਸ਼ਤਾਬਦੀ ਮਨਾਉਣੀ ਸਫਲ ਹੋ ਜਾਏਗੀ, ਉਹ ਪੌੜੀ ਅਸੀਂ ਵੀ ਚੜ੍ਹ ਜਾਈਏ। ਇਹ ਤੁਹਾਨੂੰ ਪਹਿਲੀ ਪੌੜੀ ਚੜ੍ਹਨੀ ਪਏਗੀ, ਫਿਰ ਅਗਲੀਆਂ ਪੌੜੀਆਂ ਆਉਣਗੀਆਂ। ਉਹਦੀ ਨਜ਼ਰ ਲਈ ਹਿਰਦੇ 'ਚ ਸਭ ਤੋਂ ਉੱਤੇ ਜਗ੍ਹਾ ਹੋਵੇ। ਭਾਈ ਲਹਿਣਾ ਦੇ ਹਿਰਦੇ 'ਚ ਗੁਰੂ ਨਾਨਕ ਦੀ ਨਜ਼ਰ ਦੀ ਕਿਹੜੀ ਜਗ੍ਹਾ ਸੀ? ਮੈਂ ਛੋਟੀ ਜਿਹੀ ਗੱਲ ਕਰਦਾ ਜਿਹੜੀ ਸੁਣੀ ਤੁਸੀਂ। ਕਰਤਾਰਪੁਰ ਗੁਰੂ ਨਾਨਕ ਕਹਿੰਦੇ ਆ ਇੱਕ ਸਰੀਰ ਨੂੰ ਜਾ ਵੇਖ ਕੇ ਆ ਕਿੰਨੀ ਰਾਤ ਰਹਿੰਦੀ ਅਤੇ ਕਿੰਨੀ ਬੀਤੀ ਹੈ। ਗਾਇ ਕਿਹਾ ਕੋ ਸਤਨਾਮ, ਉਹ ਆ ਕੇ ਕਹਿੰਦਾ ਜੀ ਢਾਈ ਪੈਰ ਬੀਤੀ ਹੈ, ਡੇਢ ਪੈਰ ਰਹਿੰਦੀ ਹੈ। ਬਾਬਾ ਨਾਨਕ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ? ਉਹ ਕਹਿੰਦੇ ਜੀ ਅਸੀਂ ਖੇਤੀਬਾੜੀ ਕਰਦੇ ਹਾਂ ਅਤੇ ਸਾਨੂੰ ਤਜਰਬਾ ਤਾਰਿਆਂ ਦੀ, ਉਦੋਂ ਘੜੀਆਂ ਨਹੀਂ ਸੀ ਹੁੰਦੀ, ਵੀ ਤਾਰਿਆਂ ਦੇ ਹਿਸਾਬ ਨਾਲ ਅਸੀਂ ਗਿਣ ਲੈਂਦੇ ਹਾਂ, ਇੱਥੇ ਕਰਕੇ ਚੰਦਰਮਾ, ਇੱਥੇ ਕਰਕੇ ਤਾਰੇ, ਅਤੇ ਇੰਨੀ ਬੀਤੀ ਇੰਨੀ ਰਹਿੰਦੀ। ਅੱਛਾ ਭਾਈ ਕੈਸੀ ਬਾਤ ਹੈ, ਬਾਬਾ ਵੀ ਚੈੱਕ ਕਰਦਾ ਪਤਾ ਨਹੀਂ, ਨਹੀਂ ਤਾਂ ਉਹਨੂੰ ਇੱਕ ਵਾਰੀ ਪੁੱਛ ਲਵੇ ਚਲੋ ਠੀਕ ਹੈ, ਹੁਣ ਦੂਜੇ ਨੂੰ ਭੇਜ ਦੇ ਵੀ ਤੂੰ ਵੇਖ ਕੇ ਆ ਰਾਤ ਕਿੰਨੀ ਰਹਿੰਦੀ ਕਿੰਨੀ ਬੀਤੀ। ਜਦੋਂ ਦੂਜਾ ਸਰੀਰ ਗਿਆ ਆ ਕੇ ਕਹਿੰਦਾ ਜੀ ਮੇਰੇ ਖਿਆਲ ਨਾਲ ਪੌਣੇ ਕੁ ਤਿੰਨ ਪੈਰ ਬੀਤੀ, ਸਵਾ ਪੈਰ ਰਹਿੰਦੀ। ਅੱਛਾ ਭਾਈ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਲਹਿਣਾ ਜੀ ਨੂੰ ਬਾਬਾ ਨਾਨਕ ਪਿਆਰ ਨਾਲ ਪੁਰਖਾ ਕਹਿੰਦੇ ਸੀ, ਪੁਰਖਾ ਬੜੇ ਵਜ਼ੂਦ ਵਿੱਚ ਕਹਿੰਦੇ, ਪੁਰਖਾ ਤੂੰ ਹੀ ਵੇਖ ਕੇ ਆ। ਇੱਕ ਵਾਰੀ ਸਾਰੇ ਗੱਜ ਕੇ ਆਖੋ ਸਤਨਾਮ, ਆ ਸ਼ਤਾਬਦੀ ਮਨਾਇਓ। ਭਾਈ ਲੈਣਾ ਨੂੰ ਅਗਰ ਸਮਝ ਲਓਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓਗੇ, ਕੋਈ ਬੂਹਾ ਹੋਰ ਨਹੀਂ ਖੜਕਾ। ਪੁਰਖਾ ਕਹਿੰਦੇ ਸੀ ਪਿਆਰ ਨਾਲ, ਕਹਿੰਦੇ ਪੁਰਖਾ ਤੂੰ ਵੇਖ ਕੇ ਆ ਕਿੰਨੀ ਰਾਤ ਰਹਿੰਦੀ ਕਿੰਨੀ ਬੀਤੀ, ਖਾਲਸਾ ਜੀ ਗਏ ਦੇਖਿਆ, ਆਕਾਸ਼ ਵੱਲ ਵੀ ਦੇਖਿਆ, ਆਸੇ ਪਾਸੇ ਵੀ ਦੇਖਿਆ। ਭਾਵਨਾ ਕੀ ਸੀ? ਜਦੋਂ ਆਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਦੱਸ ਕਿੰਨੀ ਰਾਤ ਰਹਿੰਦੀ ਕਿੰਨੀ ਬੀਤੀ, ਹਾਏ ਪਸਾ ਪਕੜ ਲੈਣਾ, ਹੱਥ ਜੋੜ ਕੇ ਕਹਿੰਦੇ ਐ ਗਰੀਬ ਨਵਾਜ਼, ਜਿੰਨੀ ਤੁਸੀਂ ਬਿਤਾਈਏ ਓਨੀ ਬੀਤ ਗਈ ਹੈ, ਜਿੰਨੀ ਤੁਸੀਂ ਰੱਖੀ ਹੈ ਓਨੀ ਰਹਿੰਦੀ ਹੈ। ਸਾਰੇ ਗੱਜ ਕੇ ਆਖੋ ਸਤਨਾਮ, ਓਏ ਹੱਦ ਹੋ ਗਈ, ਆ ਸ਼ਤਾਬਦੀ ਮਨਾਇਓ। ਭਾਈ ਲਹਿਣਾ ਦੀ ਗੁਰੂ ਨਾਨਕ ਤੇ ਕੀ ਭਾਵਨਾ, ਰਾਤ ਵੀ ਤੇਰੇ ਹੁਕਮ ਵਿੱਚ ਹੈ। ਗੱਜ ਕੇ ਆਖੋ ਸਤਨਾਮ। ਆ ਸਾਡੇ ਅੰਦਰ ਗੁਰੂ ਦੇ ਲਈ ਭਾਵਨਾ ਬਣੇ। ਥੋੜ੍ਹੀ ਜਿਹੀ ਅੱਗੇ ਹੁਣ ਚੱਲਣਾ, ਇਹ ਪਹਿਲੀ ਬਾਤ ਹੈ, ਜਦ ਤੱਕ ਇਹ ਨਹੀਂ ਆਏਗੀ ਤੁਹਾਡੀ ਜ਼ਿੰਦਗੀ ਅੱਗੇ ਨਹੀਂ ਤੁਰ ਸਕੇਗੀ। ਇਹ ਸਟੇਜ ਤੋਂ ਦਾਅਵੇ ਨਾਲ ਕਹਿੰਦਾ, ਜਦ ਤੱਕ ਤੁਹਾਡੇ ਅੰਦਰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਲਈ ਭਾਵਨਾ, ਉਹਦੀ ਨਜ਼ਰ 'ਚ ਇੰਨੀ ਤਾਕਤ ਨਹੀਂ ਬਣੇਗੀ, ਸਟੇਜ ਤੋਂ ਕਹਿੰਦਾ ਅਜੇ ਤੁਹਾਨੂੰ ਕਈ ਜਨਮ ਲੈਣੇ ਪੈਣਗੇ। ਇਹ ਨਜ਼ਰ ਮਿਲਦੀ ਕਿਵੇਂ? ਆਖੋ ਸਤਨਾਮ, ਮਿਲਦੀ ਕਿਵੇਂ? ਬੜਾ ਜ਼ਰੂਰੀ ਵਿਸ਼ਾ ਜੇ ਕਿ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਗੁਰੂ ਦੀ ਨਜ਼ਰ ਵਿੱਚ ਨੇ, ਪਰ ਨਜ਼ਰ ਮਿਲਦੀ ਕਿਵੇਂ ਹੈ, ਕਿਵੇਂ ਲਵਾਂ? ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਆ ਪੜ੍ਹੋ ਪੰਕਤੀਆਂ ਜੀ, ਬਾਕੀ ਜਿਵੇਂ ਫਿਰ ਮਗਰੋਂ ਇਸ਼ਾਰਾ ਹੋਇਆ ਉਸ ਹਿਸਾਬ ਨਾਲ 5 ਮਿੰਟ ਇਹ ਸਾਂਝ ਕਰਨੀ, ਨਜ਼ਰ ਮਿਲਦੀ ਕਿਵੇਂ ਹੈ, ਪੜ੍ਹੋ ਜੀ।
ਲੱਖ ਖੁਸ਼ੀਆਂ ਪਾਤਸ਼ਾਹੀਆਂ सतगुर मन सतगुर नदर करे सतगुर नदर करे
सतगुर नदर करे जे सतगुर नदर करे
लख खुशियां पातशाही जगह नन्ना आंदा बाकी सब जगह ता आया ता ता सतगुर होए दयाल ना कबहू झूरी है सतगुर होए दयाल ता दुख ना जानी है सतगुर होए दयाल ता हर रंग माणी है सतगुर होए दयाल सतगुरु होए दयाल तां जाऊं तां डर के हां सतगुरु होए दयाल तां सद ही सुख दे हां सतगुरु होए दयाल तां नमनित पाई सतगुरु होए दयाल ता सच समाईए सतगुरु होए दयाल
सतगुरु होए दयाल सतगुरु होए दयाल सतगुरु होए
दयाल सतगुरु होए दयाल ता शरदा पूरीए सतगुर होए दयाल ना कबहू झूरिए सारे बोलो लख खुशियां पातशाहियां वाहेगुरु
जे सतगुर नदर
करे मिलदी कैसे बड़ा जरूरी विषय है जी। अगली पौड़ी है पहली पौड़ी नजर लई भावना बने साढ़े अमृतसर एक बंदे की डेथ हो गई गुरु ग्रंथ साहब जी अगे ओदी फोटो रखी सी
ਫੋਟੋ ਤੋਂ ਲਿਖਿਆ ਸੀ ਸਵਰਗ ਵਾਸੀ ਫਲਾਣਾ, ਧਿਆਨ ਦੇਣਾ। ਉੱਥੇ ਇੱਕ ਮਿੰਟ ਬੇਨਤੀ ਵੀ ਕੀਤੀ ਪਰਿਵਾਰ ਨੂੰ ਸੰਗਤ ਨੂੰ, ਮੈਂ ਕਿਹਾ ਸਵਰਗ ਵਾਸੀ ਵੀ ਸਵਰਗਾਂ ਦਾ ਵਾਸੀ। ਦਾਸ ਨੇ ਆਖਿਆ ਜਿਹੜੇ ਸਵਰਗ ਨੇ, ਸਵਰਗ ਇਹ ਰੰਗੇ ਹੋਏ ਸਿੱਖ ਦੀ ਜੁੱਤੀ ਦੀ ਨੋਕ ਤੇ ਨੇ। ਆਖੋ ਸਤਨਾਮ, ਇਹ ਥੱਲੇ ਦੀ ਬਾਤ ਹੈ, ਇਹ ਤੇ ਟੈਲੀਵਿਜ਼ਨ 'ਚ ਹੀ ਵੇਖਦੇ ਹੋ। ਦੇਵਤਿਆਂ ਦਾ ਅਤੇ ਰਾਕਸ਼ਾਂ ਦਾ ਸਵਰਗਾਂ ਲਈ ਝਗੜਾ ਹੁੰਦਾ ਰਹਿੰਦਾ, ਸਿੱਖ ਦੀ ਗੱਲ ਗਾਂ ਦੀ। ਆਖੋ ਸਤਨਾਮ, ਮੈਂ ਨਹੀਂ ਕਹਿੰਦਾ, ਜਿਹਨੂੰ ਰੰਗ ਲੱਗ ਗਿਆ ਕਬੀਰ ਨੂੰ ਉਹਨੇ ਵੀ ਕਹਿਤਾ, ਕਬੀਰ ਨਰਕ ਸੁਰਗ ਤੇ ਮੈਂ ਰਹਿਓ। ਤੂੰ ਕਿੱਥੇ ਜਾਣਾ? ਇੰਨੀ ਗੱਲ ਤੇ ਸੁਣੀ, ਫਲਾਣੇ ਨੂੰ ਨਰਕਾਂ ਦਾ ਡਰ ਏ ਕਬੀਰ, ਤੂੰ ਕਹਿੰਦਾ ਨਰਕਾਂ ਦਾ ਡਰ ਨਹੀਂ ਸਵਰਗਾਂ ਦੀ ਇੱਛਾ ਨਹੀਂ, ਉਹ ਕਿੱਥੇ ਜਾਣਾ? ਕਹਿੰਦੇ ਨਰਕ ਸਵਰਗ ਤੇ ਮੈਂ ਰਹਿਓ ਸਤਿਗੁਰ ਕੇ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ। ਗੱਜ ਕੇ ਆਖੋ ਸਤਨਾਮ। ਗੁਰੂ ਦੀ ਨਜ਼ਰ ਲਈ ਐਡੀ ਉੱਚੀ ਭਾਵਨਾ ਰੱਖਿਓ ਕਿ ਸਵਰਗ ਵੀ ਸਿੱਖ ਦੀ ਜੁੱਤੀ ਦੇ ਨੋਕ ਤੇ ਨੇ। ਗੜ ਸ਼ੰਕਰ ਵਿੱਚ ਅਗਰ ਇੱਕ ਜੋਗੀ ਆਰਾਧਨਾ ਕਰਦਾ ਤੇ ਵਰ ਪ੍ਰਾਪਤ ਕਰਦਾ ਤੇ ਢੰਡੋਰਾ ਦਿੰਦਾ ਮੇਰਾ ਦਰਸ਼ਨ ਕਰੋ ਤੇ ਸਾਲ ਦਾ ਸਵਰਗ ਤੇ ਰੰਗਿਆ ਹੋਇਆ ਸਿੱਖ ਭਾਈ ਤਿਲਕਾ ਨਹੀਂ ਆਉਂਦਾ। ਆਖੋ ਸਤਨਾਮ, ਨਹੀਂ ਆਉਂਦਾ, ਤੂੰ ਨਹੀਂ ਆਇਆ, ਆਪ ਜਾਂਦਾ ਜੋਗੀ। 100 ਸਾਲ ਦਾ ਦਿਨ ਆ, ਬਾਕੀਆਂ ਨੂੰ ਇੱਕ ਦਾ। ਵਰ ਵਿੱਚ ਮੈਂ ਸ਼ਰਤ ਰੱਖੀ ਸੀ ਆਪਣੀ ਮਰਜ਼ੀ ਨਾਲ ਮੈਂ 100 ਦਾ ਦੇ ਲਾਂ। ਉਹ ਕਹਿੰਦਾ ਭੁੱਲ ਕੇ ਵੀ ਬੂਹਾ ਨਹੀਂ ਖੋਲਣਾ। ਭਾਈ ਤਿਲਕਾ ਕਹਿੰਦਾ ਮੈਨੂੰ ਉਹ ਸ਼ੈ ਮਿਲੀ ਹੈ ਜਿਹੜੀ ਸਵਰਗਾਂ ਤੋਂ ਕਿੰਨੀ ਉੱਚੀ ਹੈ। ਆਖੋ ਸਤਨਾਮ। ਖਾਲਸਾ ਜੀ, ਅਸੀਂ ਗੁਰਪੁਰੀ 'ਚ ਜਾਣਾ, ਗੁਰੂ ਦੀ ਪੁਰੀ 'ਚ। ਆਖੋ ਸਤਨਾਮ, ਗੁਰੂ ਦੇ ਚਰਨਾਂ 'ਚ। ਕਹਿਣ ਤੋਂ ਭਾਵ ਗੁਰੂ ਦੀ ਨਜ਼ਰ ਲਈ ਇਹ ਪਹਿਲੀ ਬਾਤ ਏ, ਪਹਿਲੀ ਪੌੜੀ ਏ। ਇਤਨੀ ਉੱਚੀ ਜਗ੍ਹਾ ਰੱਖੋ, ਸਵਰਗ ਵੀ ਕੁਛ ਨਹੀਂ ਤੁਹਾਡੇ ਲਈ, ਇੱਥੇ ਰੱਖ। ਬਾਬਾ ਆਨੰਦ ਸਿੰਘ ਜੀ, ਇੱਥੇ ਰੱਖ, ਉੱਥੇ ਰੱਖ, ਇੱਕ ਜੋਦੜੀ ਏ ਗੁਰੂ ਨਾਨਕ ਰੱਖੀ ਚਰਨਾਂ ਦੇ। ਗੱਜ ਕੇ ਆਖੋ ਸਤਨਾਮ। ਮੈਨੂੰ ਟਾਈਮ ਦੱਸ ਦਿਓ ਜੀ ਵੀ ਕਿੰਨੇ ਕੁ ਮਿੰਟ ਹੋਰ, ਫਿਰ ਉਸ ਹਿਸਾਬ ਨਾਲ ਗੁਰੂ ਮਹਾਰਾਜ ਦੇ ਹਾਜ਼ਰੀ ਲਾ ਕੇ ਖੁਸ਼ੀਆਂ ਲਈਏ। ਹੁਣ ਦੂਜੀ ਬਾਤ ਜੀ, ਥੋੜ੍ਹੀ ਨਦਰ ਮਿਲਦੀ ਕਿਵੇਂ, ਮਿਲਦੀ ਕਿਵੇਂ? ਜਿਸ ਦਿਨ ਗੁਰੂ ਰਾਮਦਾਸ ਜੀ ਦਾ ਸਾਧ ਸੰਗਤ ਗੁਰਪੁਰਬ ਲੰਘਿਆ ਨਾ, ਘੰਟਾ ਘਰ ਚੌਂਕ ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਏਗਾ, ਮੇਰਾ ਖਿਆਲ ਵੇਖਿਆ ਵੀ ਹੋਏਗਾ ਦਰਬਾਰ ਸਾਹਿਬ ਕੋਲ। ਅਤੇ ਘੰਟਾ ਘਰ ਤੋਂ ਥੋੜ੍ਹੀ 2 ਚੌਂਕ ਅੱਗੇ ਆ ਜਾਓ ਅਤੇ ਮਲਕਾਂ ਵਾਲਾ ਬੁੱਤ। ਗੁਰਪੁਰਬ ਵਾਲੇ ਦਿਨ ਨਾ ਇੱਕ ਰਕਸ਼ੇ ਵਾਲੇ ਨੇ ਆਪਣੇ ਰਕਸ਼ੇ 'ਤੇ ਨਾ ਕਾਨੇ ਦੇ ਨਾਲ ਝੰਡੀ ਲਾਈ ਪੀਲੇ ਕੱਪੜੇ ਦੀ, ਜਿੱਦਣ ਗੁਰਪੁਰਬ ਸੀ। ਉਹ ਰਕਸ਼ੇ ਵਾਲਾ ਕਿਸੇ ਸਕੂਲ ਦਾ ਰਕਸ਼ਾ 2 ਸਾਲ ਪਹਿਲੇ ਚਲਾਉਂਦਾ ਰਿਹਾ ਅਤੇ ਮਾੜਾ ਵਾਕਫ ਸੀ। ਅਤੇ ਦਾਸ ਨੇ ਪੁੱਛਿਆ, ਮੈਂ ਕਿਹਾ ਕੀ ਗੱਲ ਝੰਡੀ ਲਾਈ, ਧਿਆਨ ਦੇਣ, ਗੁਰਪੁਰਬ ਵਾਲਾ ਦਿਨ ਨਜ਼ਰ ਲੈਣੀ ਕਿਵੇਂ ਹੈ? ਮੈਂ ਕਿਹਾ ਝੰਡੀ ਲਾਈ ਹੋ? ਕਹਿੰਦਾ ਤੁਸੀਂ ਝੰਡੀ ਪੜ੍ਹੀ ਹੈ, ਅੱਗੇ ਬੋਰਡ ਨਹੀਂ ਪੜਿਆ। ਗਾਇ ਕਿਹਾ ਕੋ ਸਤਨਾਮ, ਉਹਨੇ ਬੋਰਡ ਵੀ ਲਾਇਆ ਇੰਨਾ ਕਲੋਏ ਦਾ ਰਕਸ਼ੇ ਦੇ ਅੱਗੇ। ਜਦੋਂ ਮੈਂ ਬੋਰਡ ਪੜ੍ਹਿਆ, ਹੋਏ ਹੋਏ, ਵੇਖੋ ਉਹਦੇ ਨਾਲ ਗੱਲ ਕੀਤੀ, ਮੈਨੂੰ ਕੁਝ ਮਿਲਿਆ ਭਾਵੇਂ ਰਕਸ਼ੇ ਵਾਲਾ, ਮੈਂ ਚਾਹੁੰਦਾ ਤੁਹਾਡੇ ਅੱਗੇ ਥਾਨ ਖੋਲਾਂ। ਕਹਿੰਦਾ ਮੈਂ ਸਾਰੀ ਰਾਤ ਸੋਚਦਾ ਰਿਹਾ ਕੱਲ ਗੁਰੂ ਰਾਮਦਾਸ ਤੁਹਾਡਾ ਗੁਰਪੁਰਬ ਹੈ, ਮੈਂ ਗਰੀਬ ਹਾਂ, ਦਿਹਾੜੀਦਾਰ ਹਾਂ, ਮੈਂ ਕਿਵੇਂ ਖੁਸ਼ੀ ਲਵਾਂ, ਧਿਆਨ ਦੇਣਾ, ਮੈਂ ਕਿਵੇਂ ਖੁਸ਼ੀ ਲਵਾਂ। ਅਤੇ ਕਹਿੰਦਾ ਸਵੇਰੇ 5 ਵਜੇ ਮੇਰੇ ਦਿਮਾਗ 'ਚ ਆਇਆ ਕਿ ਇੰਝ ਖੁਸ਼ੀ ਲਵਾਂ। ਵੇਖੋ ਨਜ਼ਰ ਲਈ ਦੀ ਕਿਵੇਂ, ਇਹ ਤੁਹਾਨੂੰ ਥੋੜ੍ਹੀ ਜਿਹੀ, ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਕੋਈ ਗੁਰਪੁਰਬ ਦਾ ਦਿਨ ਹੋਵੇ, ਮੱਸਿਆਂ ਦਾ ਹੋਵੇ, ਵੱਡਾ ਦਿਹਾੜਾ ਹੋਵੇ, ਅਤੇ ਪੁਲਿਸ ਜਿਹੜੀ ਨਾ, ਪੁਲਿਸ ਦਰਬਾਰ ਸਾਹਿਬ ਜਿਹਨੇ ਜਾਣਾ ਹੋਵੇ ਨਾ, ਵੱਡੀਆਂ ਗੱਡੀਆਂ ਘਿਓ ਮੰਡੀ ਰੋਕਦੀ ਹੈ, ਬਾਬਾ ਫੂਲਾ ਸਿੰਘ ਜੀ ਦਾ ਬੁਰਜ ਜਿੱਤੇ ਵੱਡੀਆਂ ਗੱਡੀਆਂ ਉੱਥੇ ਰੁਕਦੀਆਂ, ਉੱਥੋਂ ਸੰਗਤ, ਵੱਡੀਆਂ ਗੱਡੀਆਂ ਸ਼ਹਿਰ 'ਚ ਐਂਟਰ ਨਹੀਂ ਹੋਣ ਦਿੰਦੇ, ਰਸ਼ ਕੰਟਰੋਲ ਨਹੀਂ ਹੁੰਦਾ, ਉੱਥੋਂ ਸੰਗਤ ਪੈਦਲ ਆਉਂਦੀ ਹੈ ਦਰਬਾਰ ਸਾਹਿਬ, ਤਕਰੀਬਨ 3 ਮੀਲ ਪੈ ਜਾਂਦਾ, 3.5 ਮੀਲ। ਅਤੇ ਕਹਿੰਦਾ ਸਾਰੀ ਰਾਤ, ਰਕਸ਼ੇ ਵਾਲਾ ਕਹਿੰਦਾ ਮੈਂ ਸਾਰੀ ਰਾਤ ਸੋਚਦਾ ਰਿਹਾ ਮੈਂ ਗਰੀਬ ਹਾਂ, ਮੈਂ ਕਿਵੇਂ ਖੁਸ਼ੀ ਲਵਾਂ ਗੁਰੂ ਰਾਮਦਾਸ ਜੀ ਤੁਹਾਡੀ। ਕਹਿੰਦਾ ਸਵੇਰੇ 5 ਵਜੇ ਦਿਮਾਗ 'ਚ ਆਇਆ ਕਿ ਘਿਓ ਮੰਡੀ, ਬਾਬਾ ਫੂਲਾ ਸਿੰਘ ਦੇ ਬੁਰਜ, ਟਰੱਕ, ਬੱਸਾਂ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਰੁਕਦੀਆਂ ਅਤੇ ਪੈਦਲ ਆਉਂਦੀਆਂ। ਅਤੇ ਕਹਿੰਦਾ ਫਿਰ ਮੈਂ ਰਕਸ਼ੇ 'ਤੇ ਬੋਰਡ ਵੀ ਲਾ ਤਾ ਅਤੇ ਝੰਡੀ ਵੀ ਲਾ ਤੀ। ਕਹਿੰਦਾ 5ਵਾਂ ਗੇੜਾ, ਧਿਆਨ ਦੇਣਾ, ਬਾਬਾ ਫੂਲਾ ਸਿੰਘ ਦੇ ਬੁਰਜ ਜਾਂਦਾ, ਉੱਥੇ ਜਿਹੜੀ ਟਰੱਕ ਬੱਸ ਉਤਰ ਆਉਂਦਾ, ਬਜ਼ੁਰਗ ਬੀਬੀਆਂ ਪੈਦਲ ਆ ਰਹੀਆਂ ਹੁੰਦੀਆਂ, ਅਤੇ ਉਹਨਾਂ ਨੂੰ ਕੀ ਕਹਿੰਦਾ ਕਿ ਰਕਸ਼ੇ 'ਤੇ ਬਹਿ ਜਾਓ। ਉਹ ਕਹਿੰਦੇ ਅਸੀਂ ਪੈਸੇ ਨਹੀਂ ਖਰਚਣੇ। ਕਹਿੰਦਾ ਬੋਰਡ ਪੜ੍ਹੋ, ਅੱਜ ਮੈਂ ਮਾਇਆ ਨਹੀਂ ਲੈਣੀ, ਆਖੋ ਸਤਨਾਮ। ਉੱਥੋਂ ਘੰਟਾ ਘਰ ਸੰਗਤਾਂ ਨੂੰ ਪਹੁੰਚਾਉਂਦਾ, ਘੰਟਾ ਘਰੋਂ ਜਿਹਨੇ ਉੱਥੇ ਜਾਣਾ ਉੱਥੇ ਪਹੁੰਚਾਉਂਦਾ। ਕਹਿੰਦਾ ਦੁਪਹਿਰ ਦਾ 1 ਵੱਜ ਗਿਆ, 5 ਗੇੜੇ ਲਾ ਬੈਠਾ ਅਤੇ ਮਨ ਦੀ ਰੀਝ 84 ਗੇੜੇ ਲਾਉਣੇ ਨੇ, ਆਖੋ ਸਤਨਾਮ, ਜਿੰਨੇ ਵੱਧ ਲੱਗ ਜਾਣ। ਹੁਣ ਸੰਗਤ ਧਿਆਨ ਦੇਣਾ, ਜਦੋਂ ਸ਼ਾਮ ਤੱਕ 84 ਗੇੜੇ ਲਾਊ ਜਾਂ 100 ਲਾਊ ਜਾਂ 125 ਲਾਊ, ਕੀ ਗੁਰੂ ਰਾਮਦਾਸ ਜੀ ਨੂੰ ਚਿੰਤਾ ਨਹੀਂ ਪੈ ਜਾਏਗੀ, ਫਿਕਰ ਨਹੀਂ ਪੈ ਜਾਏਗਾ? ਇੱਕ ਰਕਸ਼ੇ ਵਾਲਾ ਪੈਸਾ ਵੀ ਨਹੀਂ, ਕੋਈ ਮਾਇਆ ਵੀ ਨਹੀਂ, ਇੱਕ ਰਕਸ਼ਾ ਹੀ ਸਾਧਨ ਹੈ। ਪਰ ਅੱਜ ਸਾਰਾ ਦਿਨ ਸੰਗਤ ਪੈਦਲ ਜਿਹੜੀ ਹੈ ਨਾ, ਉਹਦੀ ਖੇਚਲ ਘਟਾਈ ਹੈ, ਉੱਥੋਂ ਇੱਥੇ ਲਿਆਂਦਾ, ਇੱਥੋਂ ਉੱਥੇ ਖੜਦਾ, ਅਤੇ ਗੁਰੂ ਰਾਮਦਾਸ ਜੀ ਨੂੰ ਫਿਕਰ ਪੈ ਜਾਏਗਾ ਅੱਜ ਇਹਦੀ ਝੋਲੀ ਕਿਵੇਂ ਭਰਨੀ। ਖਾਲਸਾ ਜੀ, ਜੇ ਨਜ਼ਰ ਲੈਣੀ ਤਾਂ ਇੰਝ ਗੁਰੂ ਨਾਲ ਪਿਆਰ ਕਰੋ, ਆਖੋ ਸਤਨਾਮ, ਇੰਝ ਗੁਰੂ ਨਾਲ ਸੇਵਾ ਲੱਭਿਆ ਕਰੋ, ਲੱਭਿਆ ਕਰੋ। ਇੱਕ ਰਕਸ਼ਿਆਂ ਵਾਲਾ ਹੀ ਹੈ ਨਾ, ਕੋਈ ਉਹਦੇ ਕੋਲ ਬਹੁਤਾ ਪੈਸਾ ਨਹੀਂ, ਕੋਈ ਸਾਧਨ ਨਹੀਂ, ਪਰ ਵੇਖੋ ਸੇਵਾ ਲੱਭ ਲਈ, ਸੇਵਾ ਲੱਭੋ, ਕਿਹੜੀ ਸੇਵਾ ਨਾਲ ਤੂੰ ਰੀਝਦਾ, ਰੀਝਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੀ ਖੰਡੂਰ ਸਾਹਿਬ ਪਾਣੀ ਨਹੀਂ ਸੀ? ਦੱਸੋ ਕੀ ਖੰਡੂਰ ਸਾਹਿਬ ਗੁਰੂ ਅੰਗਦ ਸਾਹਿਬ ਇਕੱਲੇ ਰਹਿੰਦੇ ਸੀ? ਕੀ ਗੁਰੂ ਅਮਰਦਾਸ ਜੀ ਦੀ ਇੱਕ ਗਾਗਰ ਨਾਲ ਸਾਰੇ ਖੰਡੂਰ ਸਾਹਿਬ ਦਾ ਕੰਮ ਚੱਲ ਜਾਂਦਾ ਸੀ? ਨਹੀਂ, ਪਾਣੀ ਸੀ। ਕੀ ਪਾਣੀ ਸਾਫ ਨਹੀਂ ਸੀ? ਸਾਫ ਸੀ, ਪਰ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਸੇਵਾ ਕਿਵੇਂ ਲੱਭਾਂ, ਗੱਜ ਕੇ ਆਪੋ ਸਤਨਾਮ, ਲੱਭੀ ਨਾ। ਤੇ ਖਾਲਸਾ ਜੀ, ਪਾਣੀ ਖੰਡੂਰ ਸਾਹਿਬ ਸੀ, ਸਾਫ ਸੀ, ਚੰਗਾ ਸੀ, ਪਰ ਇੱਕ ਸੇਵਾ ਲੱਭੀ ਮੈਂ ਉੱਥੋਂ ਵਿਆਸਾਂ ਤੋਂ ਲਿਆ ਕੇ ਮਾਲਕ ਨੂੰ ਇਸ਼ਨਾਨ ਕਰਾਉਣਾ, ਮੇਰੀ ਵੀ ਤੇ ਹਾਜ਼ਰੀ ਲੱਗੇ, ਗੱਜ ਕੇ ਆਖੋ ਸਤਨਾਮ। ਤੇ ਤੁਸੀਂ ਪੜ੍ਹੋ, ਉਸੇ ਸੇਵਾ ਤੋਂ ਹੀ ਸਾਰੀਆਂ ਬਰਕਤਾਂ ਪ੍ਰਾਪਤ ਹੋਈਆਂ। ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ, ਸੇਵਾ ਲੱਭਿਆ ਕਰੋ। ਮੈਨੂੰ ਬੜੀ ਠੰਡ ਪਈ, ਕਦੀ ਦਿੱਲੀ ਜਾਇਓ, ਬੜਾ ਉੱਚਾ ਇਲਾਕਾ ਅਮੀਰਾਂ ਦਾ, ਗ੍ਰੇਟਰ ਕੈਲਾਸ਼, ਉੱਥੇ ਗੁਰਦੁਆਰਾ ਪਹਾੜੀ ਵਾਲਾ, ਜਿੰਨੇ ਮੈਂਬਰ ਨੇ ਕਰੋੜਾਂ ਪਤੀ, ਲੱਖਾਂ ਪਤੀ, ਗੁਰੂ ਦੀ ਕਿਰਪਾ, ਪਰ ਅੰਦਰ ਗੁਰੂ ਦੇ ਲਈ ਭਾਵਨਾ। ਹਰ ਸੋਮਵਾਰ ਪਤਾ ਕੀ ਕਰਦੇ ਜੀ? ਸੋਮਵਾਰ ਲੰਮਾ ਚੰਦੋਆ ਲਾਉਂਦੇ, ਰਾਤੀ 8-8:30 ਤੋਂ ਬਾਅਦ, ਧਿਆਨ ਦੇਣ। 7 ਸਰੂਪ ਨੇ ਗੁਰਦੁਆਰੇ 'ਚ, 7 ਮੰਜੀਆਂ ਵਿਛਾਉਂਦੇ, ਗੱਦੀਆਂ ਵਿਛਾਉਂਦੇ, ਕੱਪੜੇ ਵਿਛਾਉਂਦੇ, 7 ਸਰੂਪ ਪ੍ਰਕਾਸ਼ ਕਰਦੇ ਆ ਰਾਤ 8-8:30 ਵਜੇ ਸੋਮਵਾਰ, ਅਤੇ 100-200 ਸਰੀਰ ਹੁੰਦਾ। ਜਿਵੇਂ ਆਹ ਪ੍ਰਕਾਸ਼ ਮਗਰ ਲਾਈਨ ਲੱਗ ਗਈ 15 ਬੰਦਿਆਂ ਦੀ, ਅਗਲਾ ਪ੍ਰਕਾਸ਼ ਮਗਰ ਲਾਈਨ ਲੱਗ ਗਈ 10-15 ਬੰਦਿਆਂ ਦੀ, ਤੇ ਮਲਮਲ ਦੇ ਕੱਪੜੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਇੱਕ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ। ਆਖੋ ਸਤਨਾਮ। ਦਾਸ ਨੇ ਪੁੱਛਿਆ ਵੀ ਇਹ ਕਿਉਂ? ਕਹਿੰਦੇ ਹਰ ਸ਼ੁੱਕਰਵਾਰ 2-3 ਅਖੰਡ ਪਾਠ ਆਰੰਭ ਹੁੰਦੇ ਨੇ ਅਲੱਗ ਅਲੱਗ ਕਮਰਿਆਂ 'ਚ, ਐਤਵਾਰ ਭੋਗ ਪੈਂਦੇ ਨੇ, ਅਤੇ ਕਹਿੰਦੇ ਕਿਧਰੇ ਫੁੱਲ ਦਾ ਕਿਨਕਾ, ਕਿਧਰੇ ਕੋਈ ਧੂੜ ਦਾ ਕਿਨਕਾ ਜਿਹੜਾ ਆਇਆ ਹੁੰਦਾ ਨਾ, ਅਤੇ ਸੋਮਵਾਰ ਅਸੀਂ ਦਿਨ ਰੱਖਿਆ 1.5-2 ਘੰਟੇ ਇਲਾਕੇ ਦੀ ਸੰਗਤ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਇੱਕ ਇੱਕ ਅੰਗ ਦੀ, ਇਸ਼ਨਾਨ ਦੀ, ਮਲਮਲ ਦੇ ਕੱਪੜੇ ਨਾਲ ਸੇਵਾ ਸੁੱਕੀ ਕਰਾਉਣੀ ਹੈ। ਕਹਿੰਦੇ ਇੱਕ ਬਹਾਨਾ ਵੀ ਸਾਡੀ ਗਰੀਬਾਂ ਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸੇਵਾ 'ਚ ਹਾਜ਼ਰੀ ਲੱਗ ਜਾਵੇ। ਖਾਲਸਾ ਜੀ, ਸੇਵਾ ਲੱਭਣੀ ਪੈਂਦੀ ਹੈ। ਗੱਜ ਕੇ ਹੱਕੋ ਸਤਨਾਮ। ਇਹ ਬੜਾ ਪੈਸਾ ਲੱਗਾ ਇਹ ਪੰਡਾਲਾਂ 'ਤੇ, ਲਾਈਟਾਂ 'ਤੇ, ਸਪੀਕਰਾਂ 'ਤੇ। ਹੋਰ ਗੱਲ ਕਿਸੇ ਦੀ ਸੁਣਾਵਾਂ, ਆਪਣੇ ਗੁਰਦੁਆਰੇ ਲਈ ਵੀ ਗੁਣ ਲੈ ਜਾਣਾ। ਆਖੋ ਸਤਨਾਮ। ਆਪਣੇ ਇਲਾਕੇ ਲਈ ਵੀ ਗੁਣ ਲੈ ਜਾਣਾ। ਮੈਂ ਦਾਅਵੇ ਨਾਲ ਕਹਿੰਦਾ ਇਹ ਕਿਤਾਬ ਨਹੀਂ ਜੇ, ਸ਼ਾਈ ਨਹੀਂ ਜੇ, ਜਿਲਦ ਨਹੀਂ ਜੇ। ਇਹ ਹੁਣੇ ਹੀ ਲੰਘਿਆ ਗੁਰਿਆਈ ਗੁਰਪੁਰਬ। ਉਹ ਪਿਆਰਿਓ, ਕਿਸੇ ਗ੍ਰੰਥ ਨੂੰ ਗੁਰੂ ਪਦਵੀ ਨਹੀਂ ਮਿਲੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਸੇਵਾ ਕਰੋਗੇ ਸਟੇਜ ਤੋਂ, ਕਹਿੰਦਾ ਸੰਸਾਰ ਉਨੀ ਤੁਹਾਡੀ ਸੇਵਾ ਕਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸਤਿਕਾਰ ਕਰੋਗੇ ਜਗਤ ਤੁਹਾਡਾ ਉਨਾ ਸਤਿਕਾਰ ਕਰੇਗਾ। ਗੁਰੂ ਗ੍ਰੰਥ ਸਾਹਿਬ 'ਤੇ ਜਿੰਨੀ ਰੀਝ ਨਾਲ ਸੇਵਾ ਕਰੋਗੇ ਓਨੀ ਰੀਝ ਨਾਲ ਤੁਹਾਡੀ ਜਗਤ ਵਿੱਚ ਸੇਵਾ ਹੋਏਗੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਖਾਲਸਾ ਜੀ, ਇਹ ਪਹਿਲਾ ਢੰਗ ਜੇ ਗੁਰੂ ਦੀ ਨਜ਼ਰ ਲੈਣ ਦਾ, ਉਹ ਸੇਵਾ ਲੱਭੋ ਜਿਹੜਾ ਕੋਈ ਨਹੀਂ ਕਰਦਾ। ਉਹ ਸੇਵਾ ਕਰੋ ਕੋਈ ਕਰੇ, ਵਿੱਚ ਤੁਹਾਡੀ ਵੀ ਹਾਜ਼ਰੀ ਇਹੋ ਜਿਹੀ ਲੱਗੇ ਕਿ ਗੁਰੂ ਰੀਝ ਪਵੇ। ਇੱਕ ਦੂਜਾ ਢੰਗ ਜੋ ਚਿੱਟ ਆਈ ਹੈ, 4-3-4 ਮਿੰਟ ਹੋ ਰਹੇ ਨੇ, ਅਤੇ ਗੁਰੂ ਦੀ ਨਜ਼ਰ ਲਈ ਦੀ ਕਿਵੇਂ ਹੈ? ਇੱਕ ਦੂਜੀ ਜੁਗਤੀ ਗੁਰੂ ਸਾਂਝੀ ਕਰਾਵੇ, ਉਹ ਕਰਕੇ ਸਮਾਪਤੀ ਕਰਾਂਗੇ ਜੀ। ਪੜੋ ਪਿਆਰ ਨਾਲ ਪਹਿਲੇ ਇੱਕ ਵਾਰੀ ਜੀ।
ਲੱਖ ਖੁਸ਼ੀਆਂ ਪਾਤਸ਼ਾਹੀਆਂ,
ਵਾਹਿਗੁਰੂ
ਜੀ ਸਤਿਗੁਰ ਨਤ,
ਲੱਖ ਖੁਸ਼ੀਆਂ ਪਾਤਸ਼ਾਹੀ। ਸਾਰੇ ਗੱਜ ਕੇ ਆਖੋ ਸਤਨਾਮ।
ਸ੍ਰੀ ਵਾਹਿਗੁਰੂ ਜੀ।
ਇੱਕ ਕਿਤਾਬ ਹੈ ਜੀ ਪ੍ਰਸੰਗਲੀਆਂ, ਭਾਈ ਵੀਰ ਸਿੰਘ ਜੀ ਦੀ ਬੜੀ ਪਿਆਰੀ ਲਿਖਤ। ਇਹ ਦੂਜਾ ਢੰਗ ਜੇ ਗੁਰੂ ਦੀ ਨਜ਼ਰ ਲੈਣ ਦਾ। 4-5 ਨੇ, ਇਹ ਦੂਜਾ ਸਾਂਝਾ ਕਰਕੇ 2-3 ਮਿੰਟ 'ਚ ਸਮਾਪਤੀ ਹੈ। ਭਾਈ ਵੀਰ ਸਿੰਘ ਜੀ ਦੀ ਪ੍ਰਸੰਗਲੀਆਂ ਕਿਤਾਬ ਦਾਸ ਨੇ ਪੜ੍ਹੀ, ਇੱਕ ਬਚਨ ਬੜਾ ਅਪੀਲ ਕੀਤਾ, ਉਹ ਤੁਹਾਡੇ ਚਰਨਾਂ 'ਚ ਰੱਖ ਰਿਹਾ। ਹੈ ਥੋੜ੍ਹਾ ਔਖਾ, ਕੌੜੀ ਦਵਾਈ ਹੈ, ਪਰ ਸਵਾਦ ਬੜਾ ਉਹਦੇ 'ਚ। ਭਾਈ ਵੀਰ ਸਿੰਘ ਜੀ ਲਿਖਦੇ ਨੇ ਗੁਰਪੁਰਬ ਲੰਗਰ ਲਾ ਕੇ ਵੀ ਮਨਾਓ। ਗੱਜ ਕੇ ਹੱਕੋ ਸਤਨਾਮ।
ਵਾਹਿਗੁਰੂ ਜੀ।
ਕੀਰਤਨ ਦਰਬਾਰ ਕਰਾ ਕੇ ਵੀ ਮਨਾਓ। ਹੋਰ ਢੰਗ ਜਿਹੜੇ ਵੀ ਨੇ, ਨਗਰ ਕੀਰਤਨ ਕੱਢ ਕੇ ਵੀ ਮਨਾਓ। ਕਿਸੇ ਵਿਧਵਾ ਬੀਬੀਆਂ ਨੂੰ, ਗਰੀਬਾਂ ਨੂੰ ਕੋਈ ਰਾਸ਼ਨ ਦੇਣਾ, ਸੂਟ ਦੇਣੇ, ਇੰਜ ਵੀ ਮਨਾਓ, ਲੰਗਰ ਲਾ ਕੇ ਵੀ ਮਨਾਓ। ਧਿਆਨ ਦੇਣਾ ਜੀ, ਭਾਈ ਵੀਰ ਸਿੰਘ ਲਿਖਦੇ ਨੇ ਗੁਰਪੁਰਬ ਲੰਗਰ ਲਾ ਕੇ ਵੀ ਮਨਾਓ, ਸੇਵਾ ਕਰਕੇ ਵੀ ਮਨਾਓ, ਕੀਰਤਨ ਦਰਬਾਰ ਕਰਾ ਕੇ ਵੀ ਮਨਾਓ, ਨਗਰ ਕੀਰਤਨ ਦੇ ਰੂਪ 'ਚ ਵੀ ਮਨਾਓ, ਪਰ ਕਹਿੰਦੇ ਕਦੀ ਕਦੀ ਇੰਜ ਵੀ ਮਨਾਓ, ਇੰਜ ਵੀ ਮਨਾਓ। ਇੰਜ ਕਹਿੰਦੇ ਜਿਸ ਦਿਨ ਗੁਰਪੁਰਬ ਹੋਵੇ ਇੱਕ ਵਾਰੀ ਝਾਤੀ ਪਾਓ, ਕਿਹੜਾ ਰਿਸ਼ਤੇਦਾਰ ਮੇਰੇ ਨਾਲ ਰੁੱਸਿਆ ਹੋਇਆ। ਆਖੋ ਸਤਨਾਮ। ਦਵਾਈ ਬੜੀ ਕੌੜੀ ਹੈ, ਧਿਆਨ ਦੇਣਾ। ਕਿਹੜਾ ਗੁਆਂਢੀ, ਕਿਹੜਾ ਰਿਸ਼ਤੇਦਾਰ, ਕਿਹੜਾ ਮਿੱਤਰ ਜਿਹਦੀ ਮੇਰੇ ਨਾਲ ਅਣਬਾਣੇ ਰੁੱਸਿਆ, ਅੱਜ ਉਹਨੂੰ ਸੁਨੇਹਾ ਭੇਜਣਾ ਗੁਰਪੁਰਬ ਵਾਲਾ ਦਿਨ ਨੇ, ਪਿਛਲੀਆਂ ਤੂੰ ਵੀ ਭੁੱਲ ਜਾ ਮੈਂ ਵੀ ਭੁੱਲ ਜਾਂਦਾ, ਜਫੀ ਪਾ ਲਈਏ, ਆਖੋ ਸਤਨਾਮ, ਧਿਆਨ ਦੇਣਾ ਜੀ। ਕਿਆ ਬਾਤ ਹੈ, ਦਵਾਈ ਬੜੀ ਕੌੜੀ ਹੈ, ਪਰ ਭਾਈ ਵੀਰ ਸਿੰਘ ਜੀ ਲਿਖਦੇ ਹੈ ਜਿਹਦੇ ਨਾਲ ਅਣਬਣ ਹੈ, ਜਦੋਂ ਤੂੰ ਕਿਸੇ ਹੱਥ ਸੁਨੇਹਾ ਭੇਜੇਗਾ ਜਾਂ ਫੋਨ ਕਰੇਗਾ, ਅੱਜ ਗੁਰਪੁਰਬ ਦਾ ਦਿਨ ਹੈ, ਤੂੰ ਵੀ ਪਿਛਲੀਆਂ ਭੁੱਲ ਮੈਂ ਵੀ ਪਿਛਲੀਆਂ ਭੁੱਲਦਾ, ਅਤੇ ਜੱਫੀ ਪਾ ਲਈਏ। ਕਹਿੰਦੇ ਗੁਰੂ ਦੀ ਉਹਦੇ 'ਤੇ ਇਹੋ ਜਿਹੀ ਉਸ ਦਿਨ ਨਜ਼ਰ ਹੋਏਗੀ, 101% ਨਾ ਨਹੀਂ ਕਰੇਗਾ। ਆਖੋ ਸਤਨਾਮ, ਉਹਦੇ ਅੰਦਰ ਮੈਂ ਜ਼ਰੂਰ ਆ ਸਕਦੀ ਹੈ। ਵੇਖੋ ਜੀ, ਇਹੋ ਹੀ ਝੁਕਿਆ ਨਾ, ਇਹਨੇ ਮੈਨੂੰ ਸੁਨੇਹਾ ਭੇਜਿਆ ਨਾ, ਇਹ ਮੈਂ ਉਹਦੇ ਅੰਦਰ ਆ ਸਕਦੀ ਹੈ, ਜਿਹਨੂੰ ਸੁਨੇਹਾ ਮਿਲਿਆ, ਜਿਹਨੇ ਭੇਜਿਆ ਉਹਨੂੰ ਨਹੀਂ, ਉਹ ਤਾਂ ਨੀਵਾਂ ਹੋ ਗਿਆ। ਕਹਿੰਦੇ ਉਹਨੂੰ ਮੈਂ ਆ ਸਕਦੀ ਹੈ ਜਿਹਨੂੰ ਸੁਨੇਹਾ ਮਿਲਿਆ, ਕਿ ਇਹਨੇ ਸੁਨੇਹਾ ਭੇਜਿਆ ਨਾ, ਪਰ ਕਹਿੰਦੇ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਤੇਰੀ ਇੰਨੀ ਉੱਚੀ ਜਗ੍ਹਾ ਹੋਏਗੀ, ਆਖੋ ਸਤਨਾਮ, ਕਿ ਤੂੰ ਜੋ ਅਰਦਾਸ ਵਿੱਚ ਬੋਲਿਆ ਜਾਂਦਾ ਜ਼ਿੰਦਗੀ 'ਚ ਲੈ ਆਉਂਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਖਾਲਸਾ ਜੀ, ਗੁਰੂ ਕਿਰਪਾ ਕਰੇ, ਅੱਜ ਦੇ ਯੁੱਗ ਵਿੱਚ ਈਰਖਾ ਦਾ ਯੁੱਗ ਹੈ, ਕਿਸੇ ਦੀ, ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਬਹੁਤਾ ਜਗਤ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੈ। ਇਹੋ ਜਿਹੇ ਬਚਨ ਗੁਰੂ ਦੀ ਖੁਸ਼ੀ ਦਵਾਉਂਦੇ ਨੇ, ਪਤਾ ਕਿਉਂ? ਤੁਸੀਂ ਤਿੰਨ ਦੁਨੀਆਂ 'ਚ ਵੱਸਦੇ ਹੋ, ਧਾਰਮਿਕ ਦੁਨੀਆ, ਸਮਾਜਿਕ ਦੁਨੀਆ ਅਤੇ ਘਰੇਲੂ ਦੁਨੀਆ। ਇਸ ਵੇਲੇ ਪਤਾ ਕਿੱਥੇ ਬੈਠੇ ਹੋ? ਧਾਰਮਿਕ ਦੁਨੀਆ 'ਚ। ਜਿਹੜਾ ਸਮਾਪਤੀ ਬਾਅਦ ਘਰ ਜਾਏਗਾ ਘਰੇਲੂ ਦੁਨੀਆ 'ਚ, ਕੱਲ੍ਹ ਕੰਮਾਂ 'ਤੇ ਜਾਓਗੇ ਸਮਾਜਿਕ ਦੁਨੀਆ 'ਚ। ਅਤੇ ਗੁਰੂ ਨਾਨਕ ਦਾ ਮਿਸ਼ਨ ਹੈ ਧਾਰਮਿਕ ਦੁਨੀਆ 'ਚ, ਘਰੇਲੂ ਦੁਨੀਆ 'ਚ, ਸਮਾਜਿਕ ਦੁਨੀਆ 'ਚ ਨਫ਼ਰਤ ਦੀ ਕੰਧ ਦੀਆਂ ਇੱਟਾਂ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ, ਨੀਵੀਆਂ ਹੀ ਹੋਣੀਆਂ ਚਾਹੀਦੀਆਂ। ਆਖੋ ਸਤਨਾਮ। ਅਤੇ ਜਿਹੜਾ ਇਹਨਾਂ ਇੱਟਾਂ ਨੂੰ ਨੀਵੀਆਂ ਕਰਨ ਵਿੱਚ ਜ਼ਿੰਦਗੀ ਵਿੱਚ ਯਤਨ ਕਰੇ, ਗੁਰੂ ਨਾਨਕ ਦੀ ਉਹਦੇ 'ਤੇ ਖੁਸ਼ੀ ਹੁੰਦੀ। ਆਖੋ ਸਤਨਾਮ, ਖੁਸ਼ੀ ਹੁੰਦੀ, ਨਹੀਂ ਤਾਂ ਗੁੱਸਾ ਨਾ ਕਰਿਓ। ਸੰਸਾਰੀ ਇਹ ਹਫ਼ਤੇ ਦੀ ਗੱਲ ਹੈ, ਅੰਮ੍ਰਿਤਸਰ ਇੱਕ ਸਰੀਰ ਦਾਸ ਕੋ ਆਇਆ, ਕਹਿੰਦਾ ਭਾਈ ਸਾਹਿਬ ਜੀ, ਮੈਂ ਕਿਰਾਏਦਾਰ ਕੋ ਬੜਾ ਦੁਖੀ ਹਾਂ, ਇਹੋ ਜਿਹਾ ਸ਼ਬਦ ਦਿਓ ਤੇ ਫੱਟੇ ਚੁੱਕੇ ਜਾਣ। ਆਖੋ ਸਤਨਾਮ, ਸੰਸਾਰ ਵੇਖ ਲਓ, ਗੁਰਬਾਣੀ ਵੀ ਸ਼ਬਦ ਆ, ਜਾਪ ਵੀ ਇਸ ਕਰਕੇ ਕਈ ਵਾਰੀ ਕਰਨਾ ਚਾਹੁੰਦਾ ਕਿ ਉਹਦੇ ਫੱਟੇ ਚੁੱਕੇ ਜਾਣ। ਆਖੋ ਸਤਨਾਮ, ਮੈਂ ਹੱਸ ਪਿਆ ਗੋ, ਮੈਂ ਕਿਹਾ ਗੁਰੂ ਨਾਨਕ ਦੀ ਬਾਣੀ ਹੈ, ਇਹਦੇ ਵਿੱਚ ਅੰਮ੍ਰਿਤ ਦਾ ਵਾਸ ਹੈ, ਅੰਮ੍ਰਿਤ ਦਾ, ਇਹ ਇੱਕ ਦਾ ਸਵਾਰਦੀ ਤੇ ਦੂਜੇ ਦਾ ਵਿਗਾੜਦੀ ਨਹੀਂ। ਗੱਜ ਕੇ ਆਖੋ ਸਤਨਾਮ। ਗੁਰੂ ਕੇ ਪਿਆਰੇ ਸੇਵਾ ਕਰਨ ਲਈ ਅੱਗੋਂ ਆ ਗਏ ਨੇ, ਗੁਰੂ ਪਿਆਰੇ ਹੋ, ਅੰਮ੍ਰਿਤ ਤੇ ਬਾਣੀ ਇਹ ਦੂਜੇ ਮੰਤਰ ਨਹੀਂ ਨੇ, ਕਿ ਇੱਕ ਦਾ ਵਿਗਾੜੇ ਦੂਜੇ ਦਾ ਸਵਾਰੇ, ਪੜ੍ਹਦੇ ਹੋ ਨਾ ਬਾਣੀ, ਗੁਰੂ
ਗੁਰੂ ਹੈ ਬਾਣੀ
ਵਿੱਚ, ਬਾਣੀ
ਅੰਮ੍ਰਿਤ
ਅੰਮ੍ਰਿਤਸਾਰੇ। ਖਾਲਸਾ ਜੀ, ਜਿਤਨੇ ਮਾਈ ਭਾਈ ਬੈਠੇ ਹੋ, ਇਹ ਭਾਈ ਵੀਰ ਸਿੰਘ ਜੀ ਦਾ ਬਚਨ ਕਿ ਜਿੱਦਣ ਗੁਰਪੁਰਬ ਹੈ, ਅਗਰ ਤੂੰ ਕਿਸੇ ਨਾਲ ਨਹੀਂ ਤੇਰਾ ਬੋਲਚਾਲ ਅਣਬਾਣੇ, ਕੁਝ ਇੱਟਾਂ ਨੀਵੀਆਂ ਕਰ ਦਿੱਤੀਆਂ ਨੇ, ਤੇ ਗੁਰੂ ਦੀਆਂ ਨਦਰਾਂ ਤੇਰੀ ਝੋਲੀ 'ਚ ਪੈਣਗੀਆਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਪਰ ਕਾ ਬੁਰਾ ਨਾ ਰੱਖੋ
ਜੀਤ,
ਜੀਤ ਤੁਮ ਕੋ ਦੁੱਖ ਨਹੀਂ। ਇਹ ਮੈਂ ਗੱਲ ਵਿੱਚ ਛੱਡਤੀ, ਇਹ ਜਿਹੜਾ ਅੰਮ੍ਰਿਤਸਰ ਆਇਆ ਨਾ, ਤੁਸੀਂ ਵੀ ਜਲੰਧਰ 'ਚ ਕਈ ਵਾਰੀ ਕਿਰਾਏਦਾਰਾਂ ਕੋਲ ਪਰੇਸ਼ਾਨ ਹੁੰਦੇ ਹੋ, ਨਿਕਲਦੇ ਨਹੀਂ, ਧਿਆਨ ਦੇਣਾ। ਆਖੋ ਸਤਨਾਮ, ਮੈਨੂੰ ਕਹਿੰਦਾ ਇਹੋ ਜਿਹਾ ਸ਼ਬਦ ਦਿਓ ਤੇ ਫੱਟੇ ਚੁੱਕੇ ਜਾ। ਮੈਂ ਕਿਹਾ ਇਹ ਗੁਰੂ ਨਾਨਕ ਦਾ ਘਰ ਹੈ, ਇਹ ਚਾਹੁੰਦਾ ਇੱਥੇ ਤੇ ਗਲਵੱਕੜੀ ਪਾਉਣੀ ਹੈ, ਪਿਆਰ ਨਾਲ ਮੁਹੱਬਤ ਨਾਲ ਕੰਮ ਨੇ। ਖਾਲਸਾ ਜੀ, ਉਹਨੂੰ ਸ਼ਬਦ ਦਿੱਤਾ, ਆਪੇ ਮੇਲ ਲਏ, ਉਹ ਕਹਿੰਦਾ ਫੱਟੇ ਚੁੱਕੇ ਜਾਣੀ, ਕਹਿੰਦਾ ਮੇਲ ਮੇਲ ਕਰਾਉਣਾ। ਆਖੋ ਸਤਨਾਮ, ਸ਼ਬਦ ਜਾਪ ਨੇ, ਜਾਪ ਦਿੱਤਾ ਆਪੇ ਮੇਲ ਲਏ, ਜਬ ਤੇ ਸਰਣ ਤੁਮਾਰੀ ਆਏ ਤਬ ਤੇ। ਇਹ ਗੁਰੂ ਦੀ ਝੂਰੀ 'ਚ ਬੈਠੇ ਜੇ, ਗੁਰੂ ਪਿਆਰਿਓ ਮੇਰਾ ਖਿਆਲ 5 ਦਿਨ ਜਾਪ ਨਹੀਂ ਕੀਤਾ ਤੇ ਗਲਵੱਕੜੀ ਚ ਕੰਮ ਕਾਰਜ ਰਾਸ ਹੋਇਆ। ਆਖੋ ਸਤਨਾਮ। ਗੁਰੂ ਨਾਨਕ ਦੀਆਂ ਖੁਸ਼ੀਆਂ ਜ਼ਿੰਦਗੀ 'ਚ ਤਿੰਨੇ ਦੁਨੀਆਂ 'ਚ ਕੰਧ ਉੱਚੀ ਨਹੀਂ ਹੋਣ ਦੇਣੀ, ਘਰੇਲੂ ਦੁਨੀਆਂ 'ਚ ਵੀ, ਧਾਰਮਿਕ ਦੁਨੀਆਂ 'ਚ ਵੀ, ਸਮਾਜਿਕ ਦੁਨੀਆਂ 'ਚ ਵੀ। ਇਹਦੇ ਵਾਰ ਨੀਵੇਂ ਹੀ ਕਰਨੇ ਨੇ, ਨਫ਼ਰਤ ਦੇ ਉੱਤੇ ਨਹੀਂ ਕਰਨੇ। ਗੁਰੂ ਪਿਆਰਿਓ ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਮਿਹਰ ਕਰਨ। ਇਹ ਬੜਾ ਜ਼ਰੂਰੀ ਵਿਸ਼ਾ ਹੈ, ਇਹ ਕੰਧਾਂ ਨੀਵੀਆਂ ਕਰਨ ਦਾ ਹੈ। ਮੈਨੂੰ ਨਾ ਜੀ 8 ਕੁ ਦਿਨ ਹੋਏ ਇੱਕ ਗੁਰਮੁਖ ਪਿਆਰਾ ਮਿਲਿਆ ਅਤੇ ਮੈਨੂੰ ਉਹਦੀ ਗੱਲ ਬੜੀ ਚੰਗੀ ਲੱਗੀ, ਉਹ ਮੈਂ ਕਹਿ ਕੇ ਤੁਹਾਡੇ 'ਚ ਸਮਾਪਤੀ ਕਰਨ ਲੱਗਾ। ਥੋੜ੍ਹੀਆਂ ਜਿਹੀਆਂ ਸਾਡੇ ਪੰਥ 'ਚ ਵੀ ਕੰਧਾਂ ਉੱਚੀਆਂ ਹੋ ਜਾਂਦੀਆਂ, ਨੀਵੀਆਂ ਹੋ ਜਾਂਦੀਆਂ। ਆਖੋ ਸਤਨਾਮ। ਹੈ ਜੀ, ਤਾਂ ਠਾਂ ਕੰਮ ਬੜਾ ਹੋਇਆ ਹੀ ਹੋਇਆ, ਹੁੰਦਾ ਵੀ। ਖਾਲਸਾ ਜੀ, ਇਹ 10 ਕੁ ਦਿਨ ਹੋਏ ਇੱਕ ਸਰੀਰ ਮਿਲਿਆ ਦਾਸ ਨੂੰ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ 24 ਬਾਣੀਆਂ ਜਵਾਨੀ ਕੰਠ ਨੇ। 24 ਬਾਣੀਆਂ, ਰਾਮ ਕੱਲੀ ਕੀ ਵਾਰ, ਬਸੰਤ ਕੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ, ਕਬੀਰ ਜੀ ਦੇ ਸਲੋਕ, ਫਰੀਦ ਜੀ ਦੇ ਸਲੋਕ, ਜਾਪ ਸਾਹਿਬ, ਸਵਈਏ, ਸਾਰਵਕ ਆਲੇ, ਦੀਨਾਂ ਕੀ ਪ੍ਰਤਪਾਲ ਆਲੇ, ਅਨੰਦ ਸਾਹਿਬ, 24 ਬਾਣੀਆਂ ਜਵਾਨੀ ਕੰਠ ਨੇ ਰੋਜ਼ ਕਰਦਾ ਧਿਆਨ ਦੇਣਾ ਗੁਰੂ ਦੀ ਕਿਰਪਾ ਨਾਲ। ਸੁਮਨੀ ਸਾਹਿਬ ਅਤੇ ਮੈਨੂੰ ਕਹਿਣ ਲੱਗਾ, ਮੈਂ 5 ਪਾਠ ਜਪਦੀ ਸਭ ਵੱਖਰੇ ਕਰਦਾ ਵਾਂ ਰੋਜ਼ ਪੰਥ ਦੀ ਚੜ੍ਹਦੀ ਕਲਾ ਲਈ। ਗੱਜ ਕੇ ਆਖੋ ਸਤਨਾਮ। ਇਹ ਦਾਸ ਦੀ ਸਾਰੀ ਸੰਗਤ ਨੂੰ ਬੇਨਤੀ ਜੇ, ਉਹ ਗੁਰੂ ਪਿਆਰਿਓ ਕਲਯੁੱਗ ਦਾ ਸਮਾਂ ਈਰਖਾ ਬੜੀ ਹੈਵੀ ਏ, ਅਖਬਾਰਾਂ 'ਚ ਬਿਆਨ ਦੇਣ ਨਾਲ ਕੰਧਾਂ ਨਹੀਂ ਜੇ ਨੀਵੀਆਂ ਹੋਣੀਆਂ, ਏਕਤਾ ਨਹੀਂ ਜੇ ਹੋਣੀ, ਪੰਥ ਚੜ੍ਹਦੀ ਕਲਾ 'ਚ ਨਹੀਂ ਜੇ ਜਾਣਾ। ਕੋਸ਼ਿਸ਼ ਕਰੋ, ਜਿੰਨੇ ਭਾਈ ਵੀਰ ਬੀਬੀਆਂ ਬੈਠੇ ਹੋ, ਇੱਕ ਇੱਕ ਪਾਠ ਜਪਜੀਤ ਸਾਹਿਬ ਦਾ ਰੋਜ਼ ਨੇਮ ਤੋਂ ਵੱਧ ਕਰਿਆ ਕਰੋ। ਸਤਿਗੁਰੂ, ਤੇਰੇ ਪੰਥ 'ਚ ਇਸੇ ਤਰ੍ਹਾਂ ਏਕਤਾ ਨਾਲ ਚੜ੍ਹਦੀਆਂ ਕਲਾ ਹੋਣ। ਗੱਜ ਕੇ ਆਖੋ, ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਜਿੰਨੀਆਂ ਬੀਬੀਆਂ ਭੈਣਾਂ ਵੀਰ ਮਨਾਂ 'ਚ ਹੀ ਆਪਣੇ। ਖਾਲਸਾ ਜੀ, ਮੈਨੂੰ ਪੂਰੀ ਗਿਣਤੀ ਨਹੀਂ ਪਤਾ, ਕਈ ਕਹਿੰਦੇ 4 ਕਰੋੜ ਸਿੱਖ ਨੇ, ਕਈ ਕਹਿੰਦੇ 3 ਨੇ, ਕਈ 2.5 ਕਹਿੰਦੇ, ਕਈ 3.5। ਧਿਆਨ ਦੇਣਾ, ਅਗਰ ਸਾਰੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਇੱਕ ਪਾਠ ਜਪਜੀਤ ਸਾਹਿਬ ਦਾ ਹੀ ਕਰਨਾ ਸ਼ੁਰੂ ਕਰ ਦੇਣ, ਰੋਜ਼ ਦੀ ਕਿੰਨੀ ਬਾਣੀ ਪੜ੍ਹੀ ਜਾਏਗੀ। ਉਹ ਖਾਲਸਾ ਜੀ, ਗੁਰੂ ਨਾਨਕ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਤਾਂ ਹੀ ਹੋਏਗੀ ਜੇ ਨਾਮ ਦਾ ਵਾਸਾ। ਗੱਜ ਕੇ ਆਖੋ ਸਤਨਾਮ। ਇਸ ਲਈ ਸਾਰੇ ਭਾਈ ਵੀਰ ਬੀਬੀਆਂ, ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਲਈ ਇੱਕ ਇੱਕ ਪਾਠ ਜਪਜੀਤ ਸਾਹਿਬ ਰੋਜ਼ ਨੇਮ ਤੋਂ ਵੱਧ ਕਰਿਆ ਕਰੋ ਕਿ ਸਤਿਗੁਰੂ ਇਹ ਕੰਧਾਂ ਡਿੱਗਣ ਅਤੇ ਚੜ੍ਹਦੀਆਂ ਕਲਾ ਹੋਣ। ਗੱਜ ਕੇ ਆਖੋ ਸਤਨਾਮ। ਗੁਰੂ ਮਿਹਰ ਕਰੇ, ਅਗਰ ਇਹ ਕੰਮ ਤੁਸੀਂ ਨਾ ਕੀਤੇ, ਇੱਕ ਦਿਨ ਉਹ ਆ ਜਾਏਗਾ ਕਿ ਸਿੱਖ ਸਿੱਖ ਨੂੰ ਫਤਿਹ ਨਹੀਂ ਬੁਲਾਏਗਾ, ਇਹ ਫਲਾਣੀ ਸੰਪਰਦਾ ਦਾ, ਮੈਂ ਇਹਨੂੰ ਫਤਿਹ ਨਹੀਂ ਬੁਲਾਉਣੀ। ਆਖੋ ਸਤਨਾਮ। ਇਹਦੇ ਲਈ ਤੁਹਾਨੂੰ ਬਿਆਨਾਂ ਨਾਲ ਗੱਲ ਨਹੀਂ ਬਣਨੀ, ਇਹ ਕਿਵੇਂ ਗੱਲ ਬਣੇਗੀ, ਪਾਣੀ ਦਾ ਜਿਉਂ ਜਿਉਂ ਤੁਸੀਂ ਲੜ ਫੜੋਗੇ ਤਿਉਂ ਤਿਉਂ ਖਾਲਸਾ ਜੀ ਚੜ੍ਹਦੀਆਂ ਕਲਾ। ਆਖੋ ਸਤਨਾਮ। ਆਪਣੇ ਨੇਮ ਤੋਂ ਇਲਾਵਾ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਇੱਕ ਪਾਠ ਜਪਜੀਤ ਸਾਹਿਬ ਵੱਧ ਕਰਿਆ ਕਰੋ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਜੀ, ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੋ। ਗੁਰੂ ਦੀ ਨਜ਼ਰ ਕਿਵੇਂ ਹੁੰਦੀ? ਭਾਈ ਵੀਰ ਸਿੰਘ ਕਹਿੰਦੇ, ਜਿੱਦਨ ਗੁਰਪੁਰਬ ਹੋਵੇ ਕਿਸੇ ਰੁੱਸੇ ਨੂੰ ਮਨਾ ਲੈ। ਆਖੋ ਸਤਨਾਮ। ਗੁਰੂ ਬੜਾ ਰੀਝੇਗਾ ਤੇਰੇ 'ਤੇ, ਰੀਝੇਗਾ, ਤੂੰ ਕੰਧ ਨਹੀਂ ਵੀ ਕੀਤੀ, ਉਹ ਮੇਰੀਆਂ ਖੁਸ਼ੀਆਂ ਤੇਰੀ ਝੋਲੀ 'ਚ। ਪੜ੍ਹੋ ਜੀ, 3-4 ਹੋਰ ਵਿਸ਼ੇ ਸੀ, ਉਹ ਫਿਰ ਕਿਵੇਂ ਵਾਹਿਗੁਰੂ ਸੇਵਾ ਲਵੇ। ਹੁਣ ਅਗਲਾ ਸਮਾਗਮ ਪਿਆਰ ਨਾਲ ਸਰਵਣ ਕਰੋ ਅਤੇ ਆ ਪੰਕਤੀਆਂ ਪੜ੍ਹੋ ਪਿਆਰ ਦੇ ਨਾਲ ਸਾਰੇ ਜੀ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾ ਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾ ਦਰ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ।